पीत उपरे के तक ताई है अंत और को आहा। लो हजूर कहिंदे ने पीत दा अर्थ है कंध, भी हुण कोई कंध बनी हुई है, तुसी कंध उते किन्ना क दौड़ सकदे हो। अंत और को आहा, अंत नूं ओड़क तां आ ही जांदा है, बनेरा ते आ ही जांदा है। तुसी हुण कोई थोड़े अपने मकान की कंध है या कोई चार चपेरे कोई दीवार कीती हुई है, आखिर उहदी कोई ना कोई म्याद है ही है ना। इसलिए सतगुरु कहिंदे ने तुसी कंध उत्ते किन्ना क दौड़ सकदे हो, अखीर ते अंत ते आउंदा ही आउंदा है, फिर थानू उस कंध तों हेठां उतरना पैंदा है। इसे तरह शरीर एक कंध है, इहदे उत्ते मनुख दौड़ रहा है, पर किन्ना क चिर दौड़दा रहेगा। आखिर यह जड़ी कंध है शरीर, इहदा अंत आई जाना है, एक दिन ते इहदा खेड़ा छड़ना ही पवेगा। जैसे अंब कुंड कर राखियो परत सिंध गल जाहा। लो हजूर होर बड़ी सुंदर उदाहरण दिंदे ने, अंब कहिंदे ने पानी नूं ते कुंड कहिंदे ने हौद नूं, किसे तलाह नूं। जैसे अंब कुंड कर राखियो, लो हजूर कहिंदे ने जिवें किसे ने अंब पानी नूं किसे कुंड दे विच पा के रखिया, भाव जिवें कोई पानी नूं तलाह दे विच भर के रखदा है, परत सिंध गल जाहा, ते जे उहदे विच लून दा कोई ढेला सुट दिओ, उह पाणी विच पैंदिआं सारी गल जांदा। जदों लून पाणी विच डिग पवे उसे वेले उह गल जांदा। हजूर कहिंदे ने इसे तरह साडा जिहड़ा शरीर है इह ते लून वांगू है, ते इस नूं वाहिगुरु परमेशर ने काल दे पाणी दे कुंड विच रखिआ होइआ, भाव असीं मरण लिखाए मंडल में आए क्यों रहीए चलना प्रथाएं, असी अपना मरना लिखा के आए हैं। जब तो कोई भी मनुख जन्म लेंदा है उस वेले तो शरीर वधना शुरू हो जाता है, उम्र घटनी शुरू हो जाती है, दिन ते पहर पहर ते करियां, आव कटै तन शीजै, काल हेरी फिरै बदक ज्यों कहो कवन बिध कीजै। इउं जिहड़ा शरीर है लूण वांगू है, ते इहनूं कहिंदे पाणी दे कुंड विच पा के रखिया होया, किन्ना कु चिर रहि सकदा है, आखिर तक काल ने इस नूं नाश करना ही करना है। जिवें पाणी दे कुंड विच लूण दा ढेला पिया गल जांदा है, इसे तरह साडा शरीर इस काल दे कुंड दे विच पिया एक दिन लूण वांगू गल जावेगा। आवग आग्या पार ब्रह्म की उठ जासी मोहत चसाहा। लो हजूर कहिंदे ने आवग आग्या पार ब्रह्म की, जदों उस अकाल पुरख वाहिगुरु की आग्या आवग आवेगी, जदों उस वाहिगुरु की आग्या आवेगी, भाव उस वाहिगुरु का सद्दा आवेगा, उठ जासी मोहत चसाह। उस वेले पाई इस जीव नूं मोह का अर्थ है भी अद्धी कड़ी जां इक चसे विच उठ के जाना पैंदा, कड़ी अद्धी कड़ी दे अंदर अंदर इस मनुख नूं सब कुछ छड के जाना पैंदा। जदों वाहिगुरु का सद्दा आउंदा ना, चलो शताब दीवान बुलाया, हर फरमान दरगह का आया, उस वेले सब कुछ छड के एकदम जाना पैंदा है। रेमा लेखा चल है लेखा बैसा है लेखा लेंदा साहा। हजूर साडे मन नूं कहिंदे ने मना तू ए ना सोच बई मैं आजाद हां, नहीं लेखा चल है, तू जिन्ने कदम चलदा है जिस पासे भी चलदा है ਉਹ ਵੀ ਕਿਸੇ ਹਿਸਾਬ ਕਿਤਾਬ ਦੇ ਵਿੱਚ ਨੇ, ਉਹ ਵੀ ਤੈਨੂੰ ਲੇਖਾ ਦੇਣਾ ਪੈਣਾ। ਲੇਖਾ ਬੈਸਾ ਜਿੰਨਾ ਚਿਰ ਤੂੰ ਬਹਿਨਾ, ਜਿੱਥੇ ਬਹਿਨਾ, ਜੇ ਸੰਗਤ ਵਿੱਚ ਬਹਿਨਾ ਤਾਂ ਵੀ, ਜੇ ਕੁਸੰਗਤ ਵਿੱਚ ਬਹਿਨਾ ਤਾਂ ਵੀ, ਜਿੰਨਾ ਤੂੰ ਜਿਹੜੇ ਪਾਸੇ ਚੱਲਦਾ ਹੈ ਉਹ ਵੀ ਲੇਖੇ ਵਿੱਚ ਹੈ, ਭਾਵ ਹਿਸਾਬ ਕਿਤਾਬ ਉਹਦਾ ਦੇਣਾ ਪੈਂਦਾ, ਅਤੇ ਜਿੰਨਾ ਬੈਠਦਾ ਜਿੱਥੇ ਬੈਠਦਾ ਉਹਦਾ ਵੀ ਹਿਸਾਬ ਕਿਤਾਬ ਦੇਣਾ ਪਏਗਾ। ਲੇਖਾ ਲੈਂਦਾ ਸਾਹ, ਹਜ਼ੂਰ ਕਹਿੰਦੇ ਨੇ ਜਿੰਨੇ ਤੂੰ ਸਵਾਸ ਲੈਂਦਾ ਨਾ, ਇੱਕ ਇੱਕ ਸਾਹ ਦਾ ਵੀ ਤੈਨੂੰ ਲੇਖਾ ਦੇਣਾ ਪੈਣਾ। ਇਹ ਸਭ ਕੁਝ ਹਿਸਾਬ ਕਿਤਾਬ ਦੇ ਵਿੱਚ ਹੈ, ਕਿਉਂ ਸਤਿਗੁਰੂ ਦੇ ਬਚਨ ਹੈ, ਨਾਨਕ ਆਖੇ ਰੇ ਮਨਾ ਸੁਣੀਐ ਸਿੱਖ ਸਹੀ, ਲੇਖਾ ਰੱਬ ਮਗੇਸੀਆ ਬੈਠਾ ਕੱਢ ਵਹੀ। ਅਸੀਂ ਜੋ ਕੁਛ ਕਰਦੇ ਹਾਂ, ਜਿਹੜੇ ਪਾਸੇ ਨੂੰ ਚੱਲਦੇ ਹਾਂ, ਪੁੱਠਾ ਚੱਲਦੇ ਹਾਂ, ਸਿੱਧਾ ਚੱਲਦੇ ਹਾਂ, ਬੈਠਦੇ ਹਾਂ, ਕਿਹੜੀ ਥਾਂ 'ਤੇ ਬੈਠਦੇ ਹਾਂ, ਜਿੰਨੇ ਸਾਹ ਲੈਂਦੇ ਹਾਂ, ਇਹਨਾਂ ਸਾਰਿਆਂ ਦਾ ਹਿਸਾਬ ਕਿਤਾਬ ਰੱਬ ਦੀ ਦਰਗਾਹ ਵਿੱਚ ਦੇਣਾ ਪੈਂਦਾ ਹੈ, ਅਤੇ ਫਿਰ ਮਹਾਰਾਜ ਕਿਵੇਂ ਕੋਈ ਬਚਾਅ ਦਾ ਵੀ ਸਾਧਨ ਹੈ, ਹਜ਼ੂਰ ਕਹਿੰਦੇ ਭਾਈ ਹਾਂ ਹੈ ਬਚਾ ਦਾ ਸਾਧਨ। ਸਦਾ ਕੀਰਤ ਕਰ ਨਾਨਕ ਹਰ ਕੀ ਉਭਰੇ ਸਤਿਗੁਰ ਚਰਨ ਓਟ ਆਹਾ। ਹਜ਼ੂਰ ਕਹਿੰਦੇ ਨੇ ਐ ਮਨਾ ਬਈ ਤੂੰ ਹਮੇਸ਼ਾ ਲਈ ਉਸ ਅਕਾਲ ਪੁਰਖ ਵਾਹਿਗੁਰੂ ਦੀ ਕੀਰਤੀ ਕਰ, ਉਹਦੀ ਸਿਫਤੋ ਸਲਾਹ ਕਰ, ਉਸ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਕਰ। ਉਭਰੇ ਸਤਿਗੁਰ ਚਰਨ ਓਟ ਆਹਾ, ਲੈ ਤੈਨੂੰ ਅਸੀਂ ਦੱਸਦੇ ਹਾਂ ਜਿਹੜੇ ਸਤਿਗੁਰੂ ਦੇ ਚਰਨਾਂ ਦੀ ਓਟ ਵਿੱਚ ਚਲੇ ਗਏ ਉਹ ਇਸ ਕਾਲ ਤੋਂ ਮਾਇਆ ਤੋਂ ਆਵਾਗਮਨ ਤੋਂ ਬਚੇ ਨੇ, ਤੇ ਦੂਸਰੇ ਤਾਂ ਸਾਰੇ ਹੀ ਇਸ ਕਾਲ ਦੇ ਵਸ ਪਏ ਨੇ। ਇਸੇ ਲਈ ਤੂੰ ਵੀ ਸਤਿਗੁਰੂ ਦੇ ਚਰਨਾਂ ਦੀ ਓਟ ਗ੍ਰਹਿਣ ਕਰ ਜੇ ਬਚਣਾ ਚਾਹੁੰਦਾ। ਸਤਿਗੁਰ ਕਾ ਜਨਮੇ ਗਵਨ ਮਿਟਾਇਆ, ਜੇ ਤੂੰ ਸਤਿਗੁਰੂ ਦੇ ਘਰ ਜਨਮ ਲੈ ਲਵੇ। ਸਤਿਗੁਰੂ ਦੇ ਘਰ ਵਿੱਚ ਜਨਮ ਕਿਵੇਂ ਲਿਆ ਜਾਂਦਾ? ਕਲਗੀਧਰ ਪਾਤਸ਼ਾਹ ਨੇ ਸਾਡੇ ਲਈ ਇੱਕ ਮਰਯਾਦਾ ਬਣਾਈ, ਜਿਹੜਾ ਗੁਰਸਿੱਖ ਮਾਈ ਭਾਈ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਵੇ ਔਰ ਉਹਦਾ ਗੁਰੂ ਘਰ ਦੇ ਵਿੱਚ ਜਨਮ ਹੋ ਜਾਂਦਾ, ਉਹਦੇ ਧਰਮ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਬਣ ਜਾਂਦੇ ਨੇ, ਅਤੇ ਉਹਦੀ ਧਰਮ ਮਾਤਾ ਮਾਤਾ ਸਾਹਿਬ ਕੌਰ ਬਣ ਜਾਂਦੀ ਹੈ, ਉਹ ਗੁਰੂ ਦਾ ਪੁੱਤਰ ਬਣ ਜਾਂਦਾ, ਬੀਬੀਆਂ ਗੁਰੂ ਦੀਆਂ ਸਪੁੱਤਰੀਆਂ ਬਣ ਜਾਂਦੀਆਂ ਨੇ। ਇਹ ਹੈ ਸਤਿਗੁਰੂ ਦੇ ਚਰਨਾਂ ਦੀ ਓਟ ਲੈਣ ਦਾ ਤਰੀਕਾ। ਅਤੇ ਕਲਗੀਧਰ ਪਾਤਸ਼ਾਹ ਦੇ ਇਹ ਵੀ ਬਚਨ ਨੇ ਵੀ ਜਿਹੜਾ ਗੁਰਸਿੱਖ ਮਾਈ ਭਾਈ ਇੱਕ ਵਾਰੀ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਵੇ ਅਤੇ ਅਸੀਂ ਉਹਨੂੰ ਜਮਾਂ ਦੇ ਵਸ ਨਹੀਂ ਪੈਣ ਦਿੰਦੇ। ਇਹ ਕਲਗੀਧਰ ਪਾਤਸ਼ਾਹ ਦਾ ਹਰ ਸਿੱਖ ਨਾਲ ਬਚਨ ਹੈ। ਅਤੇ ਨਾਲ ਦੂਸਰਾ ਇਹ ਵੀ ਬਚਨ ਸੀ, ਜੇ ਉਹ ਭੁੱਲ ਭੁਲੇਖੇ ਕਿਧਰੇ ਨਰਕਾਂ ਵਿੱਚ ਜਾ ਵੀ ਪਵੇ ਅਤੇ ਜੇ ਉਹਦੇ ਸਿਰ ਉੱਤੇ ਕੇਸ ਸਲਾਮਤ ਨੇ, ਕੇਸ ਸਿੱਖੀ ਦੀ ਮੋਹਰ ਹੈ, ਅਤੇ ਅਸੀਂ ਆਪਣੀ ਮੋਹਰ ਪਛਾਣ ਕੇ ਉਸਨੂੰ ਨਰਕਾਂ ਵਿੱਚੋਂ ਧੂਕੇ ਵੀ ਬਾਹਰ ਕੱਢ ਲੈਂਦੇ ਹਾਂ। ਇਹ ਗੱਲਾਂ ਹਰ ਗੁਰਸਿੱਖ ਮਾਈ ਭਾਈ ਨੂੰ ਯਾਦ ਰੱਖਣੀਆਂ ਚਾਹੀਦੀਆਂ ਨੇ। ਜੇ ਤਾਂ ਅੰਮ੍ਰਿਤਧਾਰੀ ਹੋ ਕੇ ਗੁਰੂ ਵਾਲੇ ਬਣ ਗਏ ਫਿਰ ਤੇ ਅਸੀਂ ਜਮਾਂ ਦੇ ਵਸ ਨਹੀਂ ਪਵਾਂਗੇ, ਗੁਰੂ ਸਾਡੇ ਰਖਵਾਲੇ ਹੁੰਦੇ ਨੇ। ਚਲੋ ਜੇ ਹੋਰ ਨਹੀਂ ਤਮਸੇ ਕੰਮ ਸਾਬਤ ਸੂਰਤ ਹੀ ਰੱਖ ਲਈਏ ਅਸੀਂ ਸਿੱਖਾਂ ਦੇ ਪੁੱਤਰ, ਅਤੇ ਉਹ ਵੀ ਸਿੱਖੀ ਦੀ ਮੋਹਰ ਸਾਡੇ ਕੋਲ ਹੋਵੇਗੀ, ਸ਼ਾਇਦ ਗੁਰੂ ਮਹਾਰਾਜ ਸਾਡੀ ਸੰਭਾਲ ਕਰ ਲੈਣ। ਇਸੇ ਲਈ ਹਜ਼ੂਰ ਕਹਿੰਦੇ ਨੇ ਵੀ ਸਤਿਗੁਰੂ ਦੇ ਚਰਨਾਂ ਦੀ ਓਟ ਲੈ ਕੇ ਹੀ ਬਚਿਆ ਜਾਂਦਾ ਹੈ। ਆਸਾ ਮਹੱਲਾ ਪੰਜਵਾਂ, ਅਪੁਸ਼ਟ ਬਾਤ ਭਈ ਸੀਦਰੀ ਦੂਤ ਦੁਸ਼ਟ ਸਜਨਈ। ਲਓ ਹੁਣ ਜੋ ਅੱਗੇ ਸ਼ਬਦ ਆ ਰਿਹਾ ਹੈ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਰਹਾਉ ਦੀਆਂ ਪੰਕਤੀਆਂ ਵਿੱਚ ਵਾਹਿਗੁਰੂ ਦੀ ਕਿਰਪਾ ਦੇ ਫਲ ਦਰਸਾਉਂਦੇ ਨੇ। ਜੋ ਕਿਰਪਾ ਗੋਬਿੰਦ ਭਈ ਸੁਖ ਸੰਪਤ ਹਰ ਨਾਮ ਫਲ ਪਾਏ ਸਤਿਗੁਰ ਮਿਲਈ ਰਹਾਉ। ਹਜ਼ੂਰ ਕਹਿੰਦੇ ਨੇ ਜਦੋਂ ਉਸ ਗੋਬਿੰਦ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋਈ, ਜਦੋਂ ਕਿਸੇ 'ਤੇ ਰੱਬ ਮਿਹਰਬਾਨ ਹੋਇਆ ਤਾਂ ਫਿਰ ਉਹਨੂੰ ਕੀ ਮਿਲਦਾ ਹੈ? ਹਜ਼ੂਰ ਕਹਿੰਦੇ ਸਤਿਗੁਰ ਮਿਲਈ, ਉਹਨੂੰ ਸਤਿਗੁਰੂ ਮਿਲ ਜਾਂਦਾ। ਜਿਹਦੇ ਉੱਤੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਉਹਨੂੰ ਪੂਰਾ ਅਤੇ ਸੱਚਾ ਸਤਿਗੁਰੂ ਮਿਲ ਜਾਂਦਾ, ਅਤੇ ਜਿਹਨੂੰ ਪੂਰਾ ਸਤਿਗੁਰੂ ਮਿਲ ਜਾਵੇ ਫਿਰ ਉਹਨੂੰ ਅੱਗੇ ਕੀ ਲਾਭ ਹੁੰਦਾ? ਸੁੱਖ ਸੰਪਤ ਹਰ ਨਾਮ ਫਲ ਪਾਏ, ਉਸਨੇ ਸਾਰੇ ਸੁੱਖ ਅਤੇ ਸੰਪੱਤੀ ਅਤੇ ਨਾਲ ਹੀ ਵਾਹਿਗੁਰੂ ਦੇ ਨਾਮ ਦੇ ਫਲ ਪ੍ਰਾਪਤ ਕਰ ਲਏ। ਇਹਦਾ ਮਤਲਬ ਇਹ ਹੈ ਉਹਨੂੰ ਸੰਸਾਰਕ ਸੁੱਖ ਵੀ ਪ੍ਰਾਪਤ ਹੁੰਦੇ ਨੇ ਅਤੇ ਨਾਲ ਹੋਰ ਐਸ਼ਵਰਜ ਵਪੂਤੀ ਦੌਲਤ ਵੀ ਮਿਲ ਜਾਂਦੀ ਹੈ ਅਤੇ ਵਾਹਿਗੁਰੂ ਦੇ ਨਾਮ ਦੇ ਫਲ ਵੀ ਉਸਨੂੰ ਪ੍ਰਾਪਤ ਹੁੰਦੇ ਨੇ। ਭਾਵ ਸਤਿਗੁਰੂ ਧਰਮ ਅਰਥ ਕਾਮ ਮੋਖ ਕਾ ਦਾਤਾ ਉਹ ਚਾਰੇ ਪਦਾਰਥ ਦੇ ਦਿੰਦੇ ਹਨ, ਅਤੇ ਜਦੋਂ ਵਾਹਿਗੁਰੂ ਦੀ ਕਿਰਪਾ ਹੁੰਦੀ ਹੋਰ ਕੀ ਮਿਲਦਾ ਹੈ? ਲਓ ਹੁਣ ਉਹਦੇ ਹੀ ਲਾਭ ਗੁਰੂ ਮਹਾਰਾਜ ਨੇ ਸਾਰੇ ਸ਼ਬਦ ਵਿੱਚ ਦਰਸਾਏ ਨੇ। ਲਓ ਸੰਗਤਾਂ ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ। ਅਪੁਸ਼ਟ ਬਾਤ ਤੇ ਭਈ ਸੀਦਰੀ ਦੂਤ ਦੁਸ਼ਟ ਸਜਨਈ। ਜੋ ਕਿਰਪਾ ਗੋਬਿੰਦ ਭਈ, ਇਹ ਮੂਲ ਸਿਧਾਂਤ ਹੈ ਸ਼ਬਦ ਦਾ। ਜਦੋਂ ਵਾਹਿਗੁਰੂ ਦੀ ਕਿਰਪਾ ਹੋਈ ਅਪੁਸ਼ਟ ਬਾਤ ਤੇ ਭਈ ਸੀਦਰੀ, ਅਪੁਸ਼ਟ ਦਾ ਅਰਥ ਹੈ ਵੀ ਪੁੱਠੀ ਗੱਲ, ਜਿਹੜੀ ਪੁੱਠੀ ਗੱਲ ਸੀ ਉਹ ਵੀ ਸਿੱਧੀ ਹੋ ਗਈ। ਭਾਵ ਜਦੋਂ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਵੀ ਕਈ ਵਾਰੀ ਅਸੀਂ ਕੋਈ ਗਲਤ ਕੰਮ ਵੀ ਕਰ ਬੈਠਦੇ ਹਾਂ ਅਤੇ ਵਾਹਿਗੁਰੂ ਕਿਰਪਾ ਕਰ ਦਿੰਦਾ, ਉਹ ਪੁੱਠੀ ਗੱਲ ਸਿੱਧੀ ਹੋ ਜਾਂਦੀ, ਪਰ ਹੁੰਦੀ ਤਾਂ ਜੇ ਵਾਹਿਗੁਰੂ ਦੀ ਕਿਰਪਾ ਹੋਵੇ, ਨਹੀਂ ਤਾਂ ਕਈ ਵਾਰੀ ਸਿੱਧੀਆਂ ਵੀ ਪੁੱਠੀਆਂ ਪੈ ਜਾਂਦੀਆਂ ਜੇ ਵਾਹਿਗੁਰੂ ਦੀ ਉਲਟੀ ਨਜ਼ਰ ਹੋ ਜਾਵੇ, ਕਿਉਂਕਿ ਇਹ ਵੀ ਤਾਂ ਸਤਿਗੁਰੂ ਦੇ ਬਚਨ ਨੇ ਨਾ, ਨਦਰ ਉਹ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏ ਦਾ ਦਰ ਮੰਗਣ ਭਿੱਖ ਨਾ ਪਾਏਗਾ। شاہ جہاں بادشاہ نے سوال کیتا سی بھی یہ گل کیویں ہو سکدی، بادشاہ کیویں کا کھا سکدی نے؟ تے گرو ارجن دے مہاراج نے بچن کیتا، سماں آوے گا تینوں اپنے آپ پتا لگ جاوے گا۔ تے جدوں شاہ جہاں بیمار ہویا تے اس ویلے اے دے پتر اورنگ زیب نے اینوں قید کیتا، دوجے بھراواں نوں موت دا فتوا دے کے انہاں نوں سجائے موت دتی، تے پھر اپنے بڈھے باپ توں بدلہ لین دی خاطر انہوں بھکھا پیاسا بھی رکھیا۔ اس ڈنگ دے نال ایک واری اے ہاتھی دے اتے بیٹھ کے تے سپاہی اے دے پہرے تے سن، آگرے تو دلی وال نوں جا رہا سی، انہوں رستے وچ بھکھ لگی تے انہیں نوکراں چاکراں نوں کیا مینوں کچھ کھان لئی دیو، کہندے بھی سانوں بادشاہ اورنگزیب دا حکم ہے کہ اس نوں کچھ بھی کھان لئی نہیں دینا، بہت تھوڑا کھان لئی ملدا سی۔ پھر انہیں لگو شنکا دا بہانہ بنا کے ہاتھی توں ہیٹھاں اتریا، کہندا میں واش روم جانا، تے اوتھے ایک شولیاں دا کھیت کھڑا سی تے اوتھے نالے شولے دے اوپروں کرومبلاں توڑ توڑ کے کھادیاں، کھٹ میٹھیاں جیاں سوادشت ہوندیاں نے، تے نالے دے اکھاں وچ اتھرو آئے، کہن لگا تن ہے گرو نانک صاحب سچے پاتشاہ جو انہاں نے بچن لکھیا سی، نظر او پٹھی جے کرے سلطانہ کاہو کرائیں دا، در منگن پکھ نہ پائیں دا، جڑے دنیا دے بادشاہ ہوندے نے تے انہاں نوں منگیاں بھی خیر نہیں ملدی، منگتے نوں تاں خیر مل جاندی ہے نا، پر اس شاہ جہاں نوں منگدے نوں روٹی بھی نہیں سی ملدی۔ ایتھوں تک بھی اتہاس وچ لکھیا ہویا ہے بھئی اینوں پانی بھی نہیں سی او دیندا اورنگزیب بڈھے پیو نوں، بیمار سی۔ ایدے بارے ایک کسے فارسی دے کوی نے بڑی سندر ایک ربائی لکھی ہے، او کہندے نے ایک واری شاہ جہاں نے اپنے پتر اورنگزیب نوں لکھیا، کہن لگا بھی اے پتر میں تیرا پیو ہاں، تیرا باپ ہاں، بھئی توں کم سے کم مینوں پانی تے پین واسطے رجواں دے۔ تے انہیں اگوں جواب دیتا، کہن لگا بھی جس سیائی دے نال مینوں توں یہ رکا لکھ کے بھیجیا ہے تے اسے دا سوپ پی کے اپنی پیاس بجھا سکدا، میں تینوں پانی نہیں دینا۔ اتھوں تک ہی ظالم ہویا ہے۔ تے پھر انہیں ایک ربائی لکھی، اودے وچ شاہ جہاں لکھدا ہے، آفری باد ہندواں ہر باب، مردہ رام دہن دائم آب، اے پشر تو اج مسلمانے، زندہ بازانم آب نہ رسانی۔ اے فارسی دی ربائی ہے۔ شاہ جہاں اپنے پتر نوں لکھدا ہے، کہندا میں ہندواں نوں پاویں کافر سمجھدا سی، مسلمان ہندواں نوں کافر کہندے سی، پر کہندا میں انہاں ہندواں نوں میں اس لیے مبارکباد دینا ہاں کیونکہ وہ اپنے بزرگاں نوں مرن تو بعد بھی پانی دیندے نے، کیونکہ ہندو دھرم دی پرتھا ہے، اور وہ جدوں گنگا تے نہاؤن جاندے نے تے اتھے سورج نوں پانی دیندے نے، کہندے اے پانی ساڈے پتراں نوں ملدا ہے۔ پاویں اے گل درست ہے چاہے نہیں، پر وہ شاہ جہاں کہندا ہے بھی میں اس گل دی انہاں نوں ودائی دینا ہاں، مبارکباد دینا ہاں، کم سے کم ہندو لوگ مرن تو بعد بھی اپنے پتراں نوں یاد تے کردے نے، انہاں نوں پانی تاں دیندے نے، پر اے اورنگزیب توں ایک اپنے آپ نوں مومن اخون ہے، موم دل رحم دل، پر توں عجیب قسم دا مومن ہے بھی میں تیرا پیو زندہ جاگدا ہاں پر توں مینوں پانی نہیں دے سکدا، توں کدھر دا مومن ہے، توں کیویں دھرمی بن سکدا ہے، توں کیویں اپنے آپ نوں مسلمان سدوا سکدے؟ لو اے جدوں واہگرو دی نگاہ سدھی ہوئے پھر تے پٹھیاں گلاں سدھیاں بھی ہوندیاں نے، جے نظر واہگرو دی نگاہ الٹی ہو جاوے پھر پٹھیاں بھی پی جاندیاں، پر ایتھے جدوں واہگرو دی کرپا ہوندی ہے او دی وچار گرو مہاراج درسارے نے پشت بات تے پئی سیدری دو دشت سجنی، بھی جدوں واہگرو دی کرپا ہوندی ہے اس ویلے جڑی پٹھی گل بھی سدھی ہو جاندی ہے، دو دشت سجنے جڑے دو دشمن تے دشت نے وہ بھی سجن متر بن جاندے نے، واہگرو دی کرپا دی لوڑ ہوندی ہے۔ اپوشٹ بات تے پئی سیدری اے دے اتے مہاپرکھ ایک ساکھی سناؤندے سن بھائی پٹھی گل تو سدھی کیویں ہو جاندی جدوں واہگرو دی کرپا ہووے، کہندے نے بھی ایک راجا سی تے ایک اس دا وزیر سی، بھی انہاں دے کار اکو سمے ਬੱਚੇ ਪੈਦਾ ਹੋਏ, ਰਾਜੇ ਦੇ ਘਰੇ ਅੰਨਾ ਪੁੱਤ ਜੰਮਿਆ, ਅਤੇ ਜਿਹੜਾ ਵਜ਼ੀਰ ਸੀ ਉਹਦੇ ਘਰ ਦੇ ਵਿੱਚ ਬਈ ਇੱਕ ਲੜਕੀ ਅਤੇ ਇੱਕ ਬੇਟਾ ਜੋੜੇ ਪੈਦਾ ਹੋਏ, ਅਤੇ ਜਿਹੜਾ ਉਸਦਾ ਬੇਟਾ ਸੀ ਉਹ ਕੁੱਬਾ ਸੀ, ਅਤੇ ਜਿਹੜੀ ਲੜਕੀ ਸੀ ਉਹਦੀ ਛਾਤੀ ਉਭਰੀ ਹੋਈ ਸੀ, ਕੋਈ ਉਹਦੇ ਰਸੌਲੀ ਵਗੈਰਾ ਉਹਦੇ ਜਮਾਂਦਰੂ ਪੈਦਾ ਹੋ ਗਈ। ਅਤੇ ਜਦੋਂ ਇਹ ਤਿੰਨੇ ਬੱਚੇ ਇੱਕੋ ਰਾਤ ਪੈਦਾ ਹੋਏ ਅਤੇ ਇਹਨੂੰ ਕੁਛ ਲੋਕਾਂ ਨੇ ਬਦਸਗਨੀ ਸਮਝਿਆ, ਵੀ ਇਹ ਮਾੜੀ ਗੱਲ ਹੈ, ਵੀ ਇਸ ਤਰ੍ਹਾਂ ਦੇ ਬੱਚੇ ਨਹੀਂ ਸੀ ਸਾਡੇ ਪੈਦਾ ਹੋਣੇ ਚਾਹੀਦੇ। ਫਿਰ ਉਹਨਾਂ ਨੇ ਜੋਤਸ਼ੀਆਂ ਨੂੰ ਪੁੱਛਿਆ ਵੀ ਦੱਸੋ ਵੀ ਇਹਨਾਂ ਬੱਚਿਆਂ ਨੂੰ ਕੀ ਕਰੀਏ, ਅਤੇ ਉਹ ਕਹਿੰਦੇ ਵੀ ਇਹਨਾਂ ਦੀ ਥੋੜ੍ਹੀ ਦੇਰ ਪਾਲਣਾ ਪੋਸ਼ਣਾ ਕੀਤੀ ਜਾਵੇ ਅਤੇ ਉਸ ਤੋਂ ਬਾਅਦ ਇਹਨਾਂ ਤਿੰਨੇ ਬੱਚਿਆਂ ਨੂੰ ਜੰਗਲ ਦੇ ਵਿੱਚ ਛੱਡ ਦਿੱਤਾ ਜਾਵੇ। ਚਲੋ ਇਹ ਗੱਲਬਾਤ ਤੈਅ ਹੋ ਗਈ। ਹੁਣ ਜਦੋਂ ਰਾਜੇ ਦਾ ਹੁਕਮ ਚੱਲਦਾ ਸੀ, ਰਾਜੇ ਨੇ ਜੋ ਕਹਿਣਾ ਸੀ ਉਹੀ ਹੋਣਾ ਸੀ। ਜਦੋਂ ਬੱਚੇ ਕੁਛ ਵੱਡੇ ਹੋ ਗਏ, ਹੋਸ਼ ਸੰਭਾਲੀ, ਅਤੇ ਉਹਨਾਂ ਤਿੰਨੇ ਬੱਚਿਆਂ ਨੂੰ ਜੰਗਲ ਦੇ ਵਿੱਚ ਛੱਡ ਦਿੱਤਾ ਗਿਆ ਰੱਬ ਦੀ ਰਹਿਮ 'ਤੇ। ਅਤੇ ਜਦੋਂ ਉਹ ਤਿੰਨੇ ਬੱਚੇ ਜੰਗਲ ਦੇ ਵਿੱਚ ਵਿਚਰ ਰਹੇ ਨੇ, ਆਖਰ ਜਦੋਂ ਮਨੁੱਖ ਨੂੰ ਭੁੱਖ ਲੱਗਦੀ ਆ, ਕੁਝ ਨਾ ਕੁਝ ਤਾਂ ਚਾਰਾ ਕਰਨਾ ਪੈਂਦਾ ਨਾ, ਫਿਰ ਇਹਨਾਂ ਤਿੰਨਾਂ ਨੇ ਸਲਾਹ ਕੀਤੀ, ਕਹਿੰਦੇ ਵੀ ਹੁਣ ਆਪਾਂ ਇਉਂ ਕਰੀਏ ਵੀ ਹੋਰ ਤਾਂ ਕੁਛ ਨਹੀਂ ਆਪਣੇ ਕੋਲ ਇੱਥੇ ਖਾਣ ਨੂੰ, ਅਤੇ ਆਪਾਂ ਜੰਗਲ ਦੇ ਵਿੱਚੋਂ ਕੋਈ ਫਲ ਫੁੱਲ ਲੱਭ ਕੇ ਅਤੇ ਉਹ ਆਪਣੀ ਭੁੱਖ ਨੂੰ ਸ਼ਾਂਤ ਕਰੀਏ। ਅਤੇ ਦੱਸਦੇ ਨੇ ਵੀ ਜੰਗਲ ਦੇ ਵਿੱਚ ਫਿਰਦਿਆਂ ਫਿਰਦਿਆਂ ਨੂੰ ਇੱਕ ਬੇਰੀ ਦਾ ਦਰਖਤ ਲੱਭਿਆ, ਉਹਦੇ ਉੱਤੇ ਬੇਰ ਲੱਗੇ ਹੋਏ ਸਨ। ਅਤੇ ਜਦੋਂ ਬੇਰ ਲੱਗੇ ਹੋਏ ਸਨ ਅਤੇ ਫਿਰ ਇਹਨਾਂ ਤਿੰਨਾਂ ਨੇ ਸਲਾਹ ਕੀਤੀ, ਕਹਿੰਦੇ ਵੀ ਇੱਕ ਬੇਰੀ ਦਾ ਦਰਖਤ ਲੱਭਿਆ ਹੈ ਅਤੇ ਬੇਰ ਵੀ ਉਹਦੇ ਬੜੇ ਮਿੱਠੇ ਨੇ, ਚਲੋ ਜੇ ਹੋਰ ਨਹੀਂ ਕੁਛ ਖਾਣ ਵਾਸਤੇ, ਚਲੋ ਆਪਾਂ ਅੱਜ ਬੇਰ ਖਾ ਕੇ ਹੀ ਆਪਣੀ ਭੁੱਖ ਤ੍ਰਿਪਤ ਕਰ ਲੈਂਦੇ ਹਾਂ। ਲਓ ਕਹਿੰਦੇ ਨੇ ਹੁਣ ਬੇਰੀ ਥੋੜ੍ਹੀ ਜਿਹੀ ਉੱਚੀ ਸੀ, ਕੁੱਬਾ ਊਂ ਕੁੱਬਾ ਸੀ, ਉਹ ਉਸ ਬੇਰੀ 'ਤੇ ਚੜ੍ਹ ਨਹੀਂ ਸੀ ਸਕਦਾ, ਅਤੇ ਦੂਸਰਾ ਰਾਜੇ ਦਾ ਮੁੰਡਾ ਅੰਨਾ ਸੀ ਔਰ ਉਹ ਚੜ੍ਹ ਵੀ ਜਾਵੇ, ਹੁਣ ਬੇਰ ਨਹੀਂ ਸੀ ਲੱਭਣੇ। ਅਤੇ ਹੁਣ ਤਿੰਨਾਂ ਨੇ ਸਲਾਹ ਕੀਤੀ ਵੀ ਹੁਣ ਆਪਾਂ ਬੇਰ ਵੀ ਤੋੜਨੇ ਆ ਅਤੇ ਕਿਵੇਂ ਤੋੜੀਏ। ਫਿਰ ਸਕੀਮ ਇਹ ਬਣੀ ਅਤੇ ਉਹ ਜਿਹੜਾ ਸੂਰਮਾ ਸੀ, ਅੰਨਾ ਸੀ, ਉਹਨੂੰ ਕਹਿੰਦੇ ਵੀ ਤੂੰ ਤਾਂ ਘੋੜਾ ਬਣ ਜਿਵੇਂ ਬੱਚੇ ਕਰਦੇ ਨੇ, ਉਹਨੂੰ ਘੋੜਾ ਬਣਾਇਆ। ਅਤੇ ਜਿਹੜਾ ਕੁੱਬਾ ਸੀ ਅਤੇ ਉਹਨੂੰ ਕਹਿੰਦਾ ਵੀ ਤੂੰ ਮੇਰੇ ਮੋਢਿਆਂ 'ਤੇ ਚੜ੍ਹ ਕੇ ਬੇਰ ਤੋੜੀ, ਜਿਵੇਂ ਬੱਚੇ ਅਕਸਰ ਇਹੋ ਜਿਹੀਆਂ ਆਮ ਇਹ ਸ਼ਰਾਰਤਾਂ ਜਾਂ ਚਲੋ ਗੱਲਾਂ ਕਰਦੇ ਨੇ। ਅਤੇ ਉਹ ਸੂਰਮੇ ਦੇ ਮੋਢਿਆਂ ਉੱਤੇ ਕੁੱਬਾ ਚੜ੍ਹ ਗਿਆ ਅਤੇ ਉਹ ਉੱਥੋਂ ਬੇਰੀ ਤੋਂ ਬੇਰ ਤੋੜਨ ਲੱਗਿਆ। ਅਤੇ ਉਹ ਬੇਰ ਤੋੜ ਤੋੜ ਕੇ ਉਹ ਕੁੱਬਾ ਪਹਿਲਾਂ ਤਾਂ ਆਪ ਖਾਈ ਜਾਵੇ ਅਤੇ ਦੂਸਰੀ ਉਹਦੀ ਭੈਣ ਸੀ ਉਹਨੂੰ ਸੁੱਟੀ ਜਾਵੇ, ਉਹ ਖਾਈ ਜਾਣ, ਦੋਵੇਂ ਭੈਣ ਭਰਾ ਬੇਰ ਖਾਈ ਜਾਣ ਅਤੇ ਉਹ ਸੂਰਮਿਆਂ ਦੇ ਉੱਤੇ ਉਹ ਭਾਰ ਅਤੇ ਉਹਨੂੰ ਖਾਣ ਨੂੰ ਮਿਲੇ ਨਾ ਕੁਛ। ਅਤੇ ਜਦੋਂ ਉਹਨੇ ਦੇਖਿਆ ਵੀ ਇਹਦੇ ਦੋਵੇਂ ਭੈਣ ਭਰਾ ਖਾਈ ਜਾਂਦੇ ਨੇ ਅਤੇ ਮੇਰੀ ਤਾਂ ਬਾਤ ਨਹੀਂ ਪੁੱਛਦੇ, ਅਤੇ ਉਹਨੂੰ ਗੁੱਸਾ ਆਇਆ, ਉਹਨੇ ਗੁੱਸੇ ਵਿੱਚ ਆ ਕੇ ਉਹ ਕੁੱਬਾ ਉਹਦੇ ਮੋਢਿਆਂ 'ਤੇ ਬੈਠਾ ਸੀ ਅਤੇ ਉਹਨੇ ਕੁੱਬੇ ਨੂੰ ਮਾਰਿਆ ਚਲਾ ਕੇ, ਵੀ ਹੈ ਕਹਿੰਦਾ ਤੁਸੀਂ ਦੋਵੇਂ ਖਾਈ ਜਾਂਦੇ ਮੈਨੂੰ ਕੁਛ ਨਹੀਂ ਦਿੰਦੇ। ਅਤੇ ਜਦੋਂ ਕੁੱਬੇ ਨੂੰ ਉਹਨੇ ਉੱਪਰੋਂ ਮੋਢਿਆਂ ਤੋਂ ਚਲਾ ਕੇ ਮਾਰਿਆ ਅਤੇ ਉਹ ਕੋਲੇ ਕੋਈ ਵੱਟ ਜੀ ਸੀਗੀ ਉਹਦੇ ਉੱਤੇ ਜਾ ਕੇ ਉਹ ਡਿੱਗਿਆ ਅਤੇ ਉਹਦਾ ਕੁੱਬ ਨਿਕਲ ਗਿਆ, ਸਿੱਟਿਆ ਤਾਂ ਉਹਨੇ ਗੁੱਸੇ ਨਾਲ ਹੀ। ਅਤੇ ਜਦੋਂ ਕੁੱਬਾ ਡਿੱਗਿਆ ਜਾ ਕੇ ਕਹਿੰਦੇ ਕੁੱਬੇ ਦਾ ਕੁੱਬ ਨਿਕਲ ਗਿਆ। ਅਤੇ ਜਦੋਂ ਉਸ ਕੁੱਬੇ ਨੂੰ ਸੁੱਟਿਆ, ਜਿਹੜੀ ਉਹਦੀ ਭੈਣ ਸੀ ਉਹਨੂੰ ਗੁੱਸਾ ਆਇਆ ਵੀ ਮੇਰੇ ਭਰਾ ਨੂੰ ਇਹਨੇ ਕਿਉਂ ਸੁੱਟਿਆ, ਅਤੇ ਉਹਨੇ ਉੱਥੇ ਇੱਕ ਪੱਕਾ ਰੋੜਾ ਪਿਆ ਸੀ ਅਤੇ ਉਹਨੇ ਉਹ ਜਿਹੜਾ ਸੂਰਮਾ ਸੀ ਅਤੇ ਉਹਦੇ ਐਨ ਮੱਥੇ ਦੇ ਵਿਚਕਾਰ ਉਹਨੇ ਰੋੜਾ ਮਾਰਿਆ। ਅਤੇ ਜਦੋਂ ਰੋੜਾ ਮਾਰਿਆ, ਪੱਕਾ ਰੋੜਾ ਵੱਜਿਆ, ਅਤੇ ਕਹਿੰਦੇ ਨੇ ਵੀ ਉਹ ਜਿਹੜਾ ਸੂਰਮਾ ਸੀ ਉਹਦੀਆਂ ਅੱਖਾਂ ਦੇ ਵਿੱਚ ਕੋਈ ਨਾ ਉਹ ਖੂਨ ਜੰਮਿਆ ਹੋਇਆ ਸੀ ਜਿਸ ਕਰਕੇ ਉਹਨੂੰ ਦਿਸਦਾ ਨਹੀਂ ਸੀ। ਜਦੋਂ ਉਹ ਰੋੜਾ ਵੱਜਿਆ ਅਤੇ ਉਹ ਜਿਹੜਾ ਗੰਦਾ ਖੂਨ ਬਾਹਰ ਨਿਕਲ ਗਿਆ ਅਤੇ ਉਹਨੂੰ ਦਿਸਣ ਲੱਗ ਪਿਆ। ਅਤੇ ਜਦੋਂ ਸੂਰਮੇ ਨੂੰ ਦਿਸਣ ਲੱਗਿਆ ਅਤੇ ਉਹਨੇ ਆਖਿਆ ਵੀ ਮੇਰਾ ਕੋਈ ਕਸੂਰ ਨਹੀਂ ਸੀ, ਮੈਂ ਇਹਨੂੰ ਕੁਛ ਆਖਿਆ ਨਹੀਂ ਸੀ, ਵੀ ਇਸ ਕੁੜੀ ਨੇ ਵੀ ਮੇਰੇ ਰੋੜਾ ਕਿਉਂ ਮਾਰਿਆ, ਹੁਣ ਦਿਸਣ ਉਹਨੂੰ ਵੀ ਲੱਗ ਪਿਆ ਸੀ। ਅਤੇ ਉਹਨੇ ਗੁੱਸੇ ਵਿੱਚ ਜਾ ਕੇ ਉਹਦੀ ਛਾਤੀ ਵਿੱਚ ਲੱਤ ਮਾਰ ਦਿੱਤੀ, ਵੀ ਤੂੰ ਮੇਰੇ ਰੋੜਾ ਕਿਉਂ ਮਾਰਿਆ। ਅਤੇ ਜਦੋਂ ਉਹਨੇ ਛਾਤੀ ਵਿੱਚ ਲੱਤ ਮਾਰੀ, ਜਿਹੜੀ ਉਹਦੀ ਛਾਤੀ ਵਿੱਚ ਕੋਈ ਰਸੌਲੀ ਸੀ ਜਾਂ ਕੋਈ ਹੋਰ ਕੋਈ ਉਭਰੀ ਹੋਈ ਵਸਤੂ ਸੀ, ਅਤੇ ਉਹ ਉਸੇ ਵੇਲੇ ਉਹ ਖਤਮ ਹੋ ਗਈ ਅਤੇ ਉਹ ਵੀ ਰਾਜੀ ਹੋ ਗਈ। ਅਤੇ ਹੁਣ ਉਹ ਕੁੱਬੇ ਦਾ ਕੁੱਬ ਵੀ ਨਿਕਲ ਗਿਆ, ਅੰਨੇ ਨੂੰ ਵੀ ਦਿਸਣ ਲੱਗ ਪਿਆ ਅਤੇ ਉਹ ਲੜਕੀ ਵੀ ਠੀਕ ਹੋ ਗਈ। ਵੀ ਇਹ ਕਹਿੰਦੇ ਜਦੋਂ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਨਾ, ਪੁੱਠੀ ਗੱਲ ਵੀ ਸਿੱਧੀ ਹੋ ਜਾਂਦੀ ਹੈ। ਇਸ ਲਈ ਇਹ ਸਾਖੀ ਇੱਕ ਸਮਝਾਉਣ ਦੇ ਤੌਰ 'ਤੇ ਮਹਾਂਪੁਰਖ ਸੁਣਾਉਂਦੇ ਸਨ, ਅਪੁਸ਼ਟ ਬਾਤ ਤੇ ਪਈ ਸੀਧਰੀ ਦੂਤ ਦੁਸ਼ਟ ਸਜਣੇ ਤੇ ਅਸਲੀ ਮੇਨ ਗੱਲ ਹੈ ਜੋ ਕਿਰਪਾ ਗੋਬਿੰਦ ਪਈ ਜਦੋਂ ਵਾਹਿਗੁਰੂ ਦੀ ਕਿਰਪਾ ਹੋਈ ਫਿਰ ਇਹ ਤਿੰਨੇ ਭੈਣ ਭਰਾ ਦੱਸਦੇ ਨੇ ਤੇ ਫਿਰ ਇਹ ਆਪਣੇ ਆਪ ਹੀ ਆਪਣੇ ਪਿੰਡ ਵੱਲ ਨੂੰ ਘਰ ਵੱਲ ਨੂੰ ਪਰਤ ਪਏ ਤੇ ਜਦੋਂ ਇਹ ਰਾਜੇ ਨੂੰ ਪਤਾ ਲੱਗਿਆ ਵੀ ਹੁਣ ਮੇਰਾ ਮੁੰਡਾ ਵੀ ਵਜ਼ੀਰ ਦੇ ਬੱਚੇ ਵੀ ਸਾਰੇ ਸਹੀ ਸਲਾਮਤ ਹੋ ਗਏ ਨੇ ਫਿਰ ਉਹਨਾਂ ਨੂੰ ਉਹਨਾਂ ਨੇ ਘਰ ਦੇ ਵਿੱਚ ਰੱਖਿਆ ਰਾਜੇ ਦਾ ਮੁੰਡਾ ਰਾਜ ਦਾ ਵਾਰਸ ਬਣਿਆ ਤੇ ਜਿਹੜਾ ਵਜ਼ੀਰ ਦਾ ਮੁੰਡਾ ਸੀ ਉਹ ਅੱਗੇ ਵਜ਼ੀਰ ਬਣਿਆ ਦੇਖੋ ਹੋਈ ਨਾ ਵਾਹਿਗੁਰੂ ਦੀ ਕਿਰਪਾ ਕਿੱਥੇ ਹੁਣ ਜੰਮੇ ਸੀ ਬਦਸ਼ਗਨੀ ਸਮਝ ਕੇ ਉਹਨੂੰ ਜੰਗਲ ਦੇ ਵਿੱਚ ਛੱਡ ਦਿੱਤਾ ਪਰ ਜਦੋਂ ਵਾਹਿਗੁਰੂ ਦੀ ਕਿਰਪਾ ਹੋਈ ਪੁੱਠੀ ਗੱਲ ਤੋਂ ਸਿੱਧੀ ਹੋ ਗਈ ਦੂਤ ਦੁਸ਼ਟ ਸੱਜ ਨਹੀਂ ਤੇ ਜਿਹੜੇ ਦੁਸ਼ਮਣ ਤੇ ਦੁਸ਼ਟ ਲੋਕ ਹੁੰਦੇ ਨੇ ਬਈ ਉਹ ਵੀ ਵਾਹਿਗੁਰੂ ਦੀ ਕਿਰਪਾ ਹੋਣ ਦੇ ਨਾਲ ਸੱਜਣ ਮਿੱਤਰ ਬਣ ਜਾਂਦੇ ਹਨ ਅੰਧਕਾਰ ਮੈਂ ਰਤਨ ਪ੍ਰਗਾਸਿਓ ਮਲੀਨ ਬੁੱਧ ਹਸ਼ਨਈ ਲੋ ਹਜ਼ੂਰ ਕਹਿੰਦੇ ਜਦੋਂ ਵਾਹਿਗੁਰੂ ਦੀ ਕਿਰਪਾ ਹੋਈ ਅੰਧਕਾਰ ਮੈਂ ਰਤਨ ਪ੍ਰਗਾਸਿਓ ਮੋਹ ਮਾਇਆ ਦੇ ਅਗਿਆਨ ਦੇ ਹਨੇਰੇ ਦੇ ਵਿੱਚ ਦੇਵੀ ਗਿਆਨ ਦਾ ਰਤਨ ਪ੍ਰਗਟ ਹੋ ਗਿਆ ਮੋਹ ਮਾਇਆ ਤੇ ਅਗਿਆਨ ਗ੍ਰਸਤ ਸਾਡੇ ਮਨ ਦੇ ਵਿੱਚ ਦੇਵੀ ਗਿਆਨ ਦਾ ਰਤਨ ਪ੍ਰਗਟ ਹੋ ਗਿਆ ਮਲੀਨ ਬੁੱਧ ਹਸ਼ਨਈ ਜਦੋਂ ਵਾਹਿਗੁਰੂ ਦੀ ਕਿਰਪਾ ਹੋਈ ਤੇ ਜਿਹੜੀ ਸਾਡੀ ਮਲੀਨ ਬੁੱਧੀ ਸੀ ਮਾਧੋ ਅਵਿਦਿਆ ਹਿਤਕੀਨ ਬਵੇਕ ਦੀਪ ਮਲੀਨ ਜਿਹੜੀ ਮਲੀਨ ਬੁੱਧੀ ਸੀ ਇਹ ਵੀ ਹਸ਼ਨਈ ਸ਼ੁੱਧ ਹੋ ਗਈ ਮਲੀਨ ਬੁੱਧੀ ਵੀ ਸਵੱਛ ਹੋ ਗਈ ਜਦੋਂ ਵਾਹਿਗੁਰੂ ਦੀ ਕਿਰਪਾ ਹੁੰਦੀ ਫਿਰ ਇਹ ਸਾਰੀਆਂ ਗੱਲਾਂ ਹੁੰਦੀਆਂ ਹਨ ਜੋ ਕਿਰਪਾ ਗੋਬਿੰਦ ਭਈ ਸੁਖ ਸੰਪਤ ਹਰ ਨਾਮ ਫਲ ਪਾਏ ਸਤਿਗੁਰ ਮਿਲੇ ਰਹਾਉ ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋਈ ਤੇ ਸਤਿਗੁਰ ਮਿਲਈ ਪੂਰਨ ਤੇ ਸੱਚੇ ਸਤਿਗੁਰੂ ਦੇ ਨਾਲ ਮਿਲਾਪ ਹੋ ਗਿਆ ਤੇ ਫਿਰ ਗੁਰੂ ਦੀ ਕਿਰਪਾ ਨਾਲ ਸੁਖ ਸੰਪਤ ਹਰ ਨਾਮ ਫਲ ਪਾਏ ਅਸੀਂ ਸਾਰੀ ਸੁਖ ਸੰਪਤੀ ਵੀ ਸੰਸਾਰ ਦੇ ਸੁਖ ਵੀ ਵਪੂਤੀ ਵੀ ਸਾਰੀ ਹਾਸਲ ਕਰ ਲਈ ਤੇ ਨਾਲ ਹੀ ਨਾਮ ਦੇ ਫਲ ਵੀ ਜਿਵੇਂ ਨਾਮ ਦੇ ਫਲ ਕਿਹੜੇ ਨੇ ਨਾਮ ਦੇ ਫਲ ਨੇ ਗਿਆਨ ਮੁਕਤੀ ਵਾਹਿਗੁਰੂ ਦੀ ਪ੍ਰਾਪਤੀ ਇਹ ਵੀ ਸਾਰੇ ਫਲ ਅਸੀਂ ਪ੍ਰਾਪਤ ਕਰ ਲਏ ਰਹਾਓ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ ਮੋਹੇ ਕਿਰਪਨ ਕੋ ਕੋਏ ਨਾ ਜਾਣਤ ਸਗਲ ਭਵਨ ਪ੍ਰਗਟਏ ਲੋ ਹਜ਼ੂਰ ਕਹਿੰਦੇ ਨੇ ਮੈਂ ਤੇ ਪਹਿਲਾਂ ਬੜਾ ਕੰਜੂਸ ਹਾਂ ਮੈਨੂੰ ਤੇ ਪਿੰਡ ਵਿੱਚ ਵੀ ਕੋਈ ਨਹੀਂ ਸੀ ਜਾਣਦਾ ਪਰ ਹੁਣ ਐਸੀ ਵਾਹਿਗੁਰੂ ਦੀ ਕਿਰਪਾ ਹੋਈ ਹੈ ਸਗਲ ਭਵਨ ਪ੍ਰਗਟਈ ਹੁਣ ਮੈਂ ਸਾਰੇ ਭਵਨਾਂ ਦੇ ਵਿੱਚ ਸਾਰੇ ਲੋਕਾਂ ਦੇ ਵਿੱਚ ਪ੍ਰਗਟ ਹੋ ਗਿਆ ਹਾਂ ਇਹਦਾ ਮਤਲਬ ਇਹ ਹੈ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨਿਮਰਤਾ ਨਾਲ ਆਖਦੇ ਨੇ ਪਹਿਲਾਂ ਮੈਨੂੰ ਕੰਜੂਸ ਨੂੰ ਕੋਈ ਵੀ ਸੀ ਨਹੀਂ ਸੀ ਜਾਣਦਾ ਪਰ ਹੁਣ ਜਦੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਸੇਵਾ ਹੋ ਗਈ ਸ਼੍ਰੀ ਦਰਬਾਰ ਸਾਹਿਬ ਹੋਂਦ ਵਿੱਚ ਆ ਗਿਆ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਹੋ ਗਈ ਇਹ ਪਰਉਪਕਾਰਾਂ ਨੂੰ ਵੇਖ ਕੇ ਤੇ ਹੁਣ ਸਾਰੀ ਦੁਨੀਆਂ ਦੇ ਵਿੱਚ ਜੈ ਜੈਕਾਰ ਹੋਣ ਲੱਗ ਪਈ ਹੈ ਸੰਗ ਬੈਠ ਨੂੰ ਕਹੀ ਨਾ ਪਾਵਤ ਹੁਣ ਸਗਲ ਚਰਨ ਸੇਵਈ ਲੋ ਹਜ਼ੂਰ ਕਹਿੰਦੇ ਜਦੋਂ ਵਾਹਿਗੁਰੂ ਦੀ ਕਿਰਪਾ ਹੋਈ ਫਿਰ ਇਹ ਸਾਰੇ ਲਾਭ ਹੋਏ ਸੰਗ ਬੈਠ ਨੂੰ ਕਹੀ ਨਾ ਪਾਵਤ ਪਹਿਲਾਂ ਤਾਂ ਮੈਂ ਜਿਹੜੇ ਸਾਡੇ ਆਪਣੇ ਬਰਾਦਰੀ ਦੇ ਲੋਕ ਸਨ ਉਹਨਾਂ ਦੇ ਨਾਲ ਵੀ ਕਦੇ ਬੈਠਣਾ ਨਹੀਂ ਸੀ ਪ੍ਰਾਪਤ ਕਰਦਾ ਭਾਵ ਉਹ ਮੈਨੂੰ ਆਪਣੀ ਸ਼੍ਰੇਣੀ ਵਿੱਚ ਆਪਣੇ ਬਰਾਬਰ ਬਹਿਣ ਵੀ ਨਹੀਂ ਸੀ ਦਿੰਦੇ ਹੁਣ ਸਗਲ ਚਰਨ ਸੇਵਈ ਤੇ ਹੁਣ ਐਸੀ ਵਾਹਿਗੁਰੂ ਦੀ ਕਿਰਪਾ ਵੀ ਹੁਣ ਸਾਰੇ ਚਰਨਾਂ ਦੀ ਸੇਵਾ ਕਰਨ ਲੱਗ ਪਏ ਨੇ ਜਿਹੜੇ ਸਾਨੂੰ ਕੋਲ ਨਹੀਂ ਸੀ ਬਹਿਣ ਦਿੰਦੇ ਉਹ ਹੁਣ ਚਰਨਾਂ ਦੀ ਸੇਵਾ ਕਰਨ ਲੱਗ ਪਏ ਨੇ ਐਸੀ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਆੜ ਆੜ ਕੋ ਫਿਰਤ ਢੂੰਡ ਤੇ ਮਨ ਸਗਲ ਤ੍ਰਿਸ਼ਨ ਬੁੱਝ ਗਈ ਲੋ ਹਜ਼ੂਰ ਕਹਿੰਦੇ ਨੇ ਪਹਿਲਾਂ ਅਸੀਂ ਅੱਧੀ ਅੱਧੀ ਦਮੜੀ ਵਾਸਤੇ ਵੀ ਇੱਧਰ ਉੱਧਰ ਤਲਾਸ਼ ਕਰਦੇ ਫਿਰਦੇ ਸਾਂ ਵੀ ਹੱਥ ਅੱਡਦੇ ਫਿਰਦੇ ਸਾਂ ਵੀ ਸਾਨੂੰ ਅੱਧੀ ਦਮੜੀ ਵੀ ਕੋਈ ਦੇ ਦੇਵੇ ਇੰਨੀ ਗਰੀਬੀ ਸੀ ਪਰ ਹੁਣ ਐਸੀ ਵਾਹਿਗੁਰੂ ਨੇ ਕਿਰਪਾ ਕੀਤੀ ਹੈ ਮਨ ਸਗਲ ਤ੍ਰਿਸ਼ਨ ਬੁੱਝ ਗਈ ਹੁਣ ਮਨ ਦੀ ਸਾਰੀ ਤ੍ਰਿਸ਼ਨਾ ਦੀ ਅੱਗ ਬੁੱਝ ਗਈ ਹੈ ਐਸਾ ਮਨ ਅਡੋਲ ਹੋਇਆ ਹੈ ਐਸਾ ਮਨ ਸ਼ਾਂਤ ਹੋਇਆ ਹੈ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ ਜਿਸ ਦਾ ਮਨ ਵਾਹਿਗੁਰੂ ਦੇ ਨਾਮ ਰਸਤੇ ਵਿੱਚ ਭਿੱਜ ਗਿਆ ਤੇ ਫਿਰ ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਬਣ ਜਾਂਦਾ ਜਿਹਦਾ ਅੰਦਰੋਂ ਮਨ ਰੱਜ ਗਿਆ ਉਹੀ ਰਾਜਾ ਹੁੰਦਾ ਤੇ ਹੁਣ ਐਸੀ ਵਾਹਿਗੁਰੂ ਦੀ ਕਿਰਪਾ ਹੋਈ ਪਹਿਲਾਂ ਅੱਧੀ ਅੱਧੀ ਦਮੜੀ ਲਈ ਢੂੰਡਦੇ ਫਿਰਦੇ ਸਨ ਪਰ ਹੁਣ ਐਸੀ ਵਾਹਿਗੁਰੂ ਨੇ ਕਿਰਪਾ ਕੀਤੀ ਸਾਨੂੰ ਇੰਨਾ ਧਨ ਇੰਨੀ ਮਾਇਆ ਇੰਨੇ ਸੁੱਖ ਦਿੱਤੇ ਨੇ ਮਨ ਦੀ ਸਾਰੀ ਤ੍ਰਿਸ਼ਨਾ ਬੁੱਝ ਗਈ ਹੈ एक बोल पी खब तो नाही साथ संगत सीत लई। लो हजूर कहिंदे ने पहला ते मेरा मन सुके का वांग सी, अग दी चिंगियाड़ी पई नहीं से मैं अग भूका होके भड़किया नहीं, एक भी बोल मेरे कोलों किसी का सहारिया नहीं सी जांदा। पर हुण साध संगत सीत लई, हुण साध संगत विच आ गए हां ते गुरु की कृपा द्वारा मन ठंडा ठार हो गया। हुण जो मर्जी कोई आखी जावे कोई परवाह नहीं, मन शांत हो गया ते हुण कोई सानू चंगा कही जावे माड़ा कही जावे उहदा कोई असर नहीं साडे मन ते पैंदा। ये सारी साध संगत की कृपा हुई है। महापुरख उदाहरण दिंदे सन, वह कहिंदे ने बई जिहड़ा गुस्सा है वह अग वर्गा हुंदा, बस है क्रोध शरीर चंडारा, भी जेडे दुनिया के हिरदे ने वह तो सुके घा वांगू ने। बई तुसी गुस्से नाल किसी बंदे नूं एक गल कह दिओ ते जिवें सुके घा ते अग जा पवे ना ते एकदम अग भड़क उठदी है। इसे तरह जदों क्रोध की चुआती लगती दूसरे बंदे का भी हिरदा तड़फ उठता है। ये सारे दे उत्ते घटना वापरती है। पर जिहड़ी साध संगत है ना वह है दरिया वांगू सरोवर वांगू, जिमें कोई बलदी हुई चुआती जे तो सुके घा ते पवे तो भांबड़ बल उठद, उ अग की चुआती जे सरोवर के तलाब डिग पवे तो बहुत जल्दी शांत हो जाती। यही साध संगत की महिमा है। जे साध संगत में आके भी साडा मन शांत नहीं ना होया तो फिर किधरे नहीं होना। जे पानी में ही साडा मन तपदा रहा तो फिर किधरे भी शांति नहीं मिल सकती। पर हजूर कहिंदे जदों वाहिगुरु की कृपा हुंदी फिर यह सब कुछ वापरदा है। एक जिही गुण कवन बखाना है अगम अगम अगमई। हजूर कहिंदे ने मेरी जुबान ते एक है वाहिगुरु दे गुण बेअंत ने, मैं केड़े केड़े गुण अपनी एक रसना तो बयान करा, तेरे कवन कवन गुण कह कह गावा, तू साहिब गुणी नदाना, तुमरी महिमा बारन ना साकौ, तू ठाकुर ऊच भगवाना। हजूर कहिंदे ने जिहबा एक कवन गुण कही है, बेशुमार बेअंत स्वामी तिरुवंत न किन ही लही है, हे वाहिगुरु जी मेरी जुबान एक है, मैं केड़े केड़े गुण आप जी दे रसना तो उचारण करा, अगम अगम अगमई। तुसी महाराज मन दी गमता तो भी परे हो, शास्त्री ज्ञान तो भी परे हो, ते बुद्धि तो भी बुद्धि दी गमता तो भी परे हो, दास 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 को करिया हो जन नानक हर सरणए। धन गुरु अर्जन देव महाराज सच्चे पातशाह फरमाउंदे ने गुरमुखो मैं ते वाहिगुरु दा दास हां, मैनू वाहिगुरु दे जिहड़े दासां दे दास नहीं उन्हां दा अगे दास बना दिओ, भाव मैं यह नहीं चाहुंदा वी मैं वड्डा बणा। ते जिहड़े पहलां ही गुरु घर दे विच गुरसिख माई पाई सेवा करदे ने अगे उन्हां दे दास ने, मैं तीजे नंबर ते उन्हां दा दास बण लई तैयार हाँ, पर मैनू गुरु घर दे विच रहण दा सेवा दा सुभाग मिलना चाहीदा है। मैनू जिहड़े दासन दास ने उन्हां दे दास बना दिओ। नानक हर सरणई। हजूर कहिंदे बई मैं ते वाहिगुरु दी शरण विच पिया होया हां, बस आही ओदे कोलों मंगदा हां, हे वाहिगुरु मैं तेरी शरण विच पिया हां, सगल द्वार को छड़ कै गहे ओ तुहारो द्वार, बाहें गहें की लाजे अस गोबिंद दास तुहार, मैं ए नहीं चाहुंदा बई मैनू प्रधान बना दिओ, मैनू चेयरमैन बना दिओ, मैनू तुसी प्रेजीडेंट बना दिओ, मैनू सैकटरी बना दिओ, मैं ते कहना मैनू दास ही बना दिओ। गुरसिख विच तां सेवादार ही प्रवान हुंदे ने। इसे लई सतगुरु कहिंदे ने दास 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 को करियो, मैनू ते तन करके भी दास बना दिओ, मन करके भी दास बना दिओ, ते बाणी करके भी मैं ते दास ही बनिया रहा, होर मैनू अहुदा कोई नहीं चाहीदा, ते मैं तेरी शरण विच यही अर्ज करदा हां। धन गुरु अर्जन देव महाराज सच्चे पातशाह ने अपार बख्शिश की, सानू पावन पवित्र सुंदर ते अमोलक उपदेश बख्शे हैं, आपां इन्हां नू सुनिया है, इन्हां उपदेशां नू अपने मन विच वसाईए, इहदे नाल साडे जीवन की सफलता हो सकती है। सो सब संगतां दा हार्दिक धन्नवाद, होईआं भुल्लां चुक्कां लई खिमा करना। एक जीही गुण कवन बखाना अगम अगम अगमई, दास 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 को करियो जन नानक हर सरणई। वाहिगुरु जी का खालसा। ਵਾਹਿਗੁਰੂ ਜੀ ਕੀ ਫਤਿਹ।